ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਮੈਂ ਪਾਸਟਰ ਵਿਕਰਮ ਸ਼ਾਹ ਇੱਕ ਵਾਰ ਫਿਰ ਤੋਂ ਅੱਜ ਹਾਜ਼ਰ ਹਾਂ ਪ੍ਰੋਗਰਾਮ ਰਾਹ ਸੱਚਾਈ ਨੂੰ ਲੈ ਕੇ। ਔਰ ਮੈਂ ਪਰਮੇਸ਼ਰ ਦਾ ਬੜਾ ਧੰਨਵਾਦੀ ਹਾਂ ਕਿ ਪਰਮੇਸ਼ਰ ਨੇ ਜੋ ਡੀਡੀ ਪੰਜਾਬੀ 'ਤੇ ਜ਼ਰੀਆ ਬਣਾਇਆ ਤਾਂ ਕਿ ਅਸੀਂ ਬਹੁਤ ਸਾਰੇ ਲੋਕਾਂ ਤੱਕ ਪਰਮੇਸ਼ਰ ਦਾ ਵਚਨ ਲੈ ਕੇ ਪਹੁੰਚ ਸਕੀਏ। ਔਰ ਪਰਮੇਸ਼ਰ ਦੇ ਵਚਨਾਂ 'ਚ ਲਿਖਿਆ ਹੈ ਕਿ ਤੁਸੀਂ ਸੱਚਾਈ ਨੂੰ ਜਾਣੋਗੇ ਔਰ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਪ੍ਰਭੂ ਯਿਸੂ ਮਸੀਹ ਦਾ ਇਸ ਦੁਨੀਆ 'ਚ ਆਉਣ ਦਾ ਮਕਸਦ ਹੀ ਇਹੀ ਸੀ ਕਿ ਇਨਸਾਨ ਜੋ ਅੱਜ ਗੁਨਾਹ ਦੀ ਗੁਲਾਮੀ 'ਚ ਜ਼ਿੰਦਗੀ ਜਿੰਦਾ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਿਹੜਾ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ। ਅਸੀਂ ਜਾਣਦੇ ਹਾਂ ਕਿ ਇੱਕ ਸਮਾਂ ਸੀਗਾ ਸਾਡਾ ਦੇਸ਼ ਗੁਲਾਮ ਸੀਗਾ ਔਰ ਫਿਰ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ। ਅੱਜ ਅਸੀਂ ਉਸ ਆਜ਼ਾਦੀ ਦੀ ਖੁਸ਼ੀ ਤਾਂ ਮਨਾਉਂਦੇ ਹਾਂ, 15 ਅਗਸਤ ਦੀ ਖੁਸ਼ੀ, ਔਰ ਸਹੀ ਪ੍ਰਭੂ ਦੇ ਬਹੁਤ ਧੰਨਵਾਦੀ ਹਾਂ ਕਿ ਸਾਡਾ ਅੱਜ ਦੇਸ਼ ਆਜ਼ਾਦ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਆਜ਼ਾਦ ਦੇਸ਼ 'ਚ ਆਜ਼ਾਦ ਨੇ ਲੇਕਿਨ ਪਾਪ ਦੇ ਗੁਲਾਮ ਨੇ। ਅੱਜ ਇੱਕ ਜੋ ਗੁਲਾਮੀ ਹੈ ਇਨਸਾਨ ਦੀ ਜ਼ਿੰਦਗੀ ਵਿੱਚ ਪਾਪ ਦੀ, ਉਹ ਇੱਕ ਬਹੁਤ ਬੁਰੀ ਚੀਜ਼ ਹੈ, ਉਹ ਅੱਛਾ ਨਹੀਂ ਹੈ, ਕਿਉਂਕਿ ਪਾਪ ਇਨਸਾਨ ਦੀ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਸ਼ਰਾਪ ਔਰ ਕਈ ਤਰ੍ਹਾਂ ਦੀ ਬੁਰਾਈਆਂ ਉਹਦੀ ਜ਼ਿੰਦਗੀ 'ਚ ਲੈ ਆਉਂਦਾ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਦੁਨੀਆ 'ਚ ਇਸ ਲਈ ਆਏ ਤਾਂ ਕਿ ਅਸੀਂ ਉਸ ਪਾਪ ਦੀ ਗੁਲਾਮੀ ਤੋਂ ਆਜ਼ਾਦ ਹੋ ਸਕੀਏ। ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ ਅਤੇ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਦਾ ਉਹ ਹੱਕਦਾਰ ਹੈ। ਜਿੱਦਾਂ ਅਸੀਂ ਆਪਣੇ ਜ਼ਿੰਦਗੀ ਵਿੱਚ ਕਈ ਲੋਕ ਜਿਹੜੇ ਮਜ਼ਦੂਰ ਨੇ, ਦਿਹਾੜੀ ਦਾ ਕੰਮ ਕਰਦੇ ਨੇ, ਉਹਨਾਂ ਨੂੰ ਰੋਜ਼ ਦਿਹਾੜੀ ਮਿਲਦੀ ਹੈ, ਕਈਆਂ ਨੂੰ ਹਫ਼ਤੇ ਬਾਅਦ ਔਰ ਕਈਆਂ ਨੂੰ ਮਹੀਨੇ ਬਾਅਦ, ਉਸੇ ਤਰੀਕੇ ਜੇ ਅਸੀਂ ਆਪਣੀ ਜ਼ਿੰਦਗੀਆਂ ਨੂੰ ਗੁਨਾਹ ਪਾਪ ਕਰਨ ਵਿੱਚ ਇਸਤੇਮਾਲ ਕਰਾਂਗੇ, ਇੱਕ ਦਿਨ ਅਸੀਂ ਪਰਮੇਸ਼ੁਰ ਨੂੰ ਜਵਾਬ ਦੇ ਹਾਂ। ਇੱਕ ਦਿਨ ਮੈਨੂੰ ਕਿਸੇ ਨੇ ਸਵਾਲ ਕੀਤਾ ਕਿ ਜੇ ਪਰਮੇਸ਼ੁਰ ਇਨਸਾਨ ਦੇ ਨਾਲ ਇੰਨਾ ਹੀ ਪਿਆਰ ਕਰਦੇ ਹੈ ਤਾਂ ਉਹਨੂੰ ਸਜ਼ਾ ਕਿਉਂ ਦਿੰਦੇ ਹੈ? ਪਰਮੇਸ਼ੁਰ ਸਾਡੇ ਪਿਤਾ ਨੇ, ਪਰਮੇਸ਼ੁਰ ਸਾਡੇ ਅੱਬਾ ਨੇ, ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦੇ ਨੇ। ਲੇਕਿਨ ਬਾਈਬਲ 'ਚ ਲਿਖਿਆ ਪਰਮੇਸ਼ੁਰ ਧਰਮੀ ਵੀ ਨੇ ਔਰ ਧਰਮੀ ਜੱਜ ਨੇ, ਜਿਨ੍ਹਾਂ ਨੂੰ ਬੇਸ਼ੱਕ ਉਹ ਇਨਸਾਨ ਨੂੰ ਉਹਦੇ ਗੁਨਾਹ ਦੀ ਸਜ਼ਾ ਨਹੀਂ ਦੇਣਾ ਚਾਹੁੰਦੇ, ਲੇਕਿਨ ਇੱਕ ਧਰਮੀ ਜੱਜ ਹੋਣ ਦੇ ਖਾਤਰ ਪਰਮੇਸ਼ੁਰ ਨੇ ਦੁਨੀਆ ਦਾ ਇਨਸਾਫ ਕਰਨਾ ਹੈ। ਲੇਕਿਨ ਧੰਨਵਾਦ ਹੋਵੇ ਪ੍ਰਭੂ ਯਿਸੂ ਮਸੀਹ ਦਾ ਕਿ ਜਿਨ੍ਹਾਂ ਨੂੰ ਇਸ ਦੁਨੀਆ 'ਚ ਪਰਮੇਸ਼ੁਰ ਪਿਤਾ ਨੇ ਭੇਜਿਆ ਤਾਂ ਕਿ ਉਸ ਦੁਨੀਆ 'ਚ ਆ ਕੇ ਜਿਹੜੀ ਸਜ਼ਾ ਸਾਨੂੰ ਮਿਲਣੀ ਸੀ ਉਹ ਪ੍ਰਭੂ ਯਿਸੂ ਮਸੀਹ ਦੇ ਉੱਪਰ ਆ ਗਈ, ਤਾਂ ਕਿ ਪ੍ਰਭੂ ਇਸ ਦੁਨੀਆ 'ਚ ਆ ਕੇ ਸਾਨੂੰ ਸਾਡੇ ਪਾਪਾਂ ਤੋਂ ਆਜ਼ਾਦ ਕਰ ਸਕਣ। ਬਾਈਬਲ 'ਚ ਲਿਖਿਆ ਪਰਮੇਸ਼ੁਰ ਦਾ ਪੁੱਤਰ ਇਹਨਾਂ ਦਿਨਾਂ ਵਿੱਚ ਇਸ ਲਈ ਪ੍ਰਗਟ ਹੋਇਆ ਤਾਂ ਕਿ ਉਹ ਸ਼ੈਤਾਨ ਦੇ ਕੰਮਾਂ ਨੂੰ ਸਾਡੀ ਜ਼ਿੰਦਗੀਆਂ 'ਚੋਂ ਨਾਸ਼ ਕਰੇ। ਔਰ ਸ਼ੈਤਾਨ ਦਾ ਹੀ ਕੰਮ ਹੈ ਗੁਨਾਹ ਜੋ ਇਨਸਾਨ ਦੀ ਜ਼ਿੰਦਗੀ 'ਚ ਲੈ ਆਉਂਦਾ ਹੈ। ਅੱਜ ਅਸੀਂ ਇਸੇ ਵਿਸ਼ੇ 'ਤੇ ਅੱਗੇ ਵਧਾਂਗੇ ਔਰ ਮੈਂ ਪਰਮੇਸ਼ੁਰ ਦਾ ਧੰਨਵਾਦੀ ਹਾਂ ਕਿ ਪ੍ਰਭੂ ਦੇ ਅਭਿਸ਼ੇਕ ਦਾਸ ਇੱਕ ਵਾਰ ਫਿਰ ਤੋਂ ਸਾਡੇ ਵਿੱਚ ਹਾਜ਼ਰ ਨੇ। ਇਹਨਾਂ ਦਾ ਨਾਮ ਪਾਸਟਰ ਅੰਕੁਰ ਨਰੂਲਾ ਹੈ ਔਰ ਪਾਸਟਰ ਜੀ ਤੁਹਾਡਾ ਬਹੁਤ ਧੰਨਵਾਦ, ਜੈ ਮਸੀਹ ਦੀ ਕਰਦੇ ਹਾਂ
ਸਾਰਿਆਂ ਨੂੰ, ਜੈ ਮਸੀਹ।
ਔਰ ਤੁਹਾਡਾ ਧੰਨਵਾਦ ਕਿ ਫਿਰ ਤੁਸੀਂ ਸਮਾਂ ਕੱਢਿਆ ਤਾਂ ਕਿ ਰਾਹ ਸੱਚਾਈ ਜ਼ਿੰਦਗੀ ਪ੍ਰੋਗਰਾਮ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਤੱਕ ਪਰਮੇਸ਼ੁਰ ਦਾ ਵਚਨ ਪਹੁੰਚ ਸਕੇ। ਔਰ ਦਰਸ਼ਕਾਂ ਨੂੰ ਯਾਦ ਹੋਏਗਾ ਕਿ ਪਿਛਲੇ ਦਿਨਾਂ ਵਿੱਚ ਤੁਸੀਂ ਆਪਣੀ ਗਵਾਹੀ ਦੱਸੀ ਔਰ ਕਿਸ ਤਰ੍ਹਾਂ ਬਿਮਾਰੀ ਦੇ ਹਾਲਾਤਾਂ ਵਿੱਚ ਔਰ ਆਤਮ ਹੱਤਿਆ ਦੇ ਹਾਲਾਤਾਂ ਵਿੱਚ ਤੁਸੀਂ ਆਪਣੀ ਜਾਨ ਖਤਮ, ਜ਼ਿੰਦਗੀ ਖਤਮ ਕਰਨਾ ਚਾਹੁੰਦੇ ਸੀ, ਤੁਹਾਡੀ ਪ੍ਰਭੂ ਨਾਲ ਮੁਲਾਕਾਤ ਹੋ ਗਈ ਔਰ ਉਸ ਵੇਲੇ ਹੋਈ ਜਦੋਂ ਤੁਸੀਂ ਪ੍ਰਭੂ ਦੇ ਨਾਂ ਦੇ ਬੜੇ ਵਿਰੋਧੀ ਸੀਗੇ ਔਰ ਤੁਸੀਂ ਆਪਣੇ ਪਰਿਵਾਰ ਨੂੰ ਵੀ ਪ੍ਰਭੂ 'ਚ ਵਧਣ ਤੋਂ ਰੋਕਦੇ ਸੀ, ਲੇਕਿਨ ਕਿਸ ਤਰੀਕੇ ਪਰਮੇਸ਼ੁਰ ਨੇ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੱਤਾ, ਸਮਰਥੀ ਤਰੀਕੇ ਨਾਲ ਇੰਨਾ ਹੀ ਨਹੀਂ ਪਰਮੇਸ਼ੁਰ ਨੇ ਤੁਹਾਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਔਰ ਅੱਜ ਇੱਕ ਬਹੁਤ ਵੱਡੀ ਸੇਵਕਾ ਹੀ ਹੈ ਜੋ ਪ੍ਰਭੂ ਨੇ ਤੁਹਾਨੂੰ ਦਿੱਤੀ ਹੈ। ਸੋ ਅਸੀਂ ਪ੍ਰਭੂ ਦੇ ਬਹੁਤ ਧੰਨਵਾਦੀ ਹਾਂ, ਲੇਕਿਨ ਚਾਹੁੰਦੇ ਹਾਂ ਕਿ ਅੱਜ ਤੁਸੀਂ ਸਾਨੂੰ ਪਾਪ ਬਾਰੇ ਹੋਰ ਦੱਸੋ ਔਰ ਇਸ ਵਿਸ਼ੇ 'ਚ ਅੱਗੇ ਵਧਾਓ।
ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਪ ਦੀ ਜਿਹੜੀ ਮਜ਼ਦੂਰੀ ਆ ਉਹ ਮੌਤ ਆ
ਜੀ।
ਕੋਈ ਦਿਹਾੜੀ ਕਰਦਾ ਉਹਨੂੰ ਸ਼ਾਮ ਨੂੰ ਦਿਹਾੜੀ ਮਿਲ ਜਾਂਦੀ, ਕਿਸੇ ਨੂੰ ਮਹੀਨੇ ਬਾਅਦ ਅਤੇ ਕਿਸੇ ਨੂੰ ਤਨਖਾਹ 3 ਮਹੀਨੇ ਬਾਅਦ ਅਤੇ ਕਿਸੇ ਨੂੰ 6 ਮਹੀਨੇ ਬਾਅਦ, ਲੇਕਿਨ ਉਹ ਮਿਲਦੀ ਜ਼ਰੂਰ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਪ੍ਰਭੂ ਯਿਸੂ ਮਸੀਹ ਆਏ ਕਿਉਂ
ਜੀ।
ਬਾਈਬਲ 'ਚ ਲਿਖਿਆ ਉਹ ਮੇਰੇ ਅਤੇ ਤੁਹਾਡੇ ਗੁਨਾਹਾਂ ਦੇ ਲਈ। ਹੁਣ ਅਸੀਂ ਅੱਜ ਕਹਿੰਦੇ ਹਾਂ ਕਿ ਮੈਂ ਕੀ ਪਾਪ ਕੀਤਾ
ਜੀ,
ਮੈਂ ਤਾਂ ਕੋਈ ਪਾਪ ਨਹੀਂ ਕੀਤਾ, ਮੈਂ ਤਾਂ ਚੰਗੇ ਕੰਮ ਕੀਤੇ। ਲੇਕਿਨ ਬਾਈਬਲ 'ਚ ਲਿਖਿਆ ਆਦਮ ਅਤੇ ਹਵਾ ਨੇ ਪਾਪ ਕੀਤਾ ਔਰ ਆਦਮ ਅਤੇ ਹਵਾ ਤੋਂ ਸਾਰੀ ਸ੍ਰਿਸ਼ਟੀ ਰਚੀ ਗਈ
ਜੀ।
ਸਾਰੇ ਲੋਕ ਅਸੀਂ ਆਦਮ ਅਤੇ ਹਵਾ ਦੀ ਸੰਤਾਨ ਹਾਂ। ਬਲੱਡ ਦੇ ਦੁਆਰਾ ਜਿਹੜਾ ਪਰਮੇਸ਼ੁਰ ਨੇ ਸ਼ਰਾਪ ਦਿੱਤਾ ਸੀ ਆਦਮ ਅਤੇ ਹਵਾ ਨੂੰ ਪਾਪ ਦੇ ਕਰਕੇ, ਉਹ ਪਾਪ ਉਹ ਸ਼ਰਾਪ ਸਾਡੇ ਬਲੱਡ ਦੇ ਰਾਹੀਂ ਸਾਡੇ ਦੇ, ਅੱਜ ਡਾਕਟਰ ਕੀ ਕਹਿੰਦੇ ਹਨ, ਜੇ ਕਿਸੇ ਨੂੰ ਸ਼ੂਗਰ ਆ ਪੁੱਛਦੇ ਹੋ ਤੇਰੇ ਪਿਤਾ ਨੂੰ ਸ਼ੂਗਰ ਤਾਂ ਨਹੀਂ,
ਬਿਲਕੁਲ ਸਹੀ,
ਤੇਰੇ ਦਾਦਾ ਜੀ ਨੂੰ ਕੈਂਸਰ ਤਾਂ ਨਹੀਂ ਹੈ, ਤੈਨੂੰ ਕੈਂਸਰ ਹੈ, ਯਾਨੀ ਜੈਨੇਟਿਕ ਪ੍ਰੋਬਲਮਸ
ਜੀ।
ਉਸੇ ਤਰ੍ਹਾਂ ਇਹ ਸਾਇੰਟੀਫਿਕਲੀ ਪ੍ਰੂਵਡ ਹੈ ਕਿ ਜੈਨੇਟਿਕ ਜਿਹੜੇ ਪਾਪ ਸੀਗਾ ਉਹ ਬਲੱਡ ਦੇ ਦੁਆਰਾ ਇਨਸਾਨ ਦੇ ਅੰਦਰ ਆਇਆ। ਇੱਕ ਤੁਸੀਂ 2.5 ਸਾਲ ਦਾ ਬੱਚਾ ਲਓ, ਅਗਰ ਉਹਦਾ ਛੋਟਾ ਕੋਈ ਭੈਣ ਭਰਾ ਪੈਦਾ ਹੋਇਆ ਤਾਂ ਉਹ 2 ਮਹੀਨੇ ਦੇ ਬੱਚੇ ਤੋਂ ਜੈਲਸੀ ਕਰ ਰਿਹਾ 2.5 ਸਾਲ ਦਾ ਬੱਚਾ। ਹੁਣ ਕਿਸੇ ਨੂੰ ਪੁੱਛੋ ਕਿ 2.5 ਸਾਲ ਦੇ ਬੱਚੇ ਨੂੰ ਜੈਲਸੀ ਕਿੰਨੇ ਸਿਖਾਈ, ਜਦਕਿ ਉਹ ਹਲੇ ਮੰਮੀ ਪਾਪਾ ਵੀ ਨਹੀਂ ਬੋਲਦਾ, 2 ਸਾਲ ਦਾ ਬੱਚਾ ਉਹਨੂੰ ਕਿੰਨੇ ਸਿਖਾਇਆ, ਕਿਉਂਕਿ ਬਲੱਡ ਦੇ ਵਿੱਚ ਪਾਪ ਹੈ।
ਬਾਈਬਲ 'ਚ ਲਿਖਿਆ ਕਿ ਮਾਂ ਦੇ ਗਰਭ ਤੋਂ ਹੀ ਬੱਚਾ ਪਾਪ ਵਿੱਚ ਜਨਮ ਲੈਂਦਾ,
ਪਾਪ 'ਚ ਜਨਮ ਲੈਂਦਾ। ਔਰ ਯਿਸੂ ਮਸੀਹ ਨੇ ਲਿਖਿਆ ਬਾਈਬਲ ਦੇ ਵਿੱਚ, ਜਦੋਂ ਅਸੀਂ ਪਰਮੇਸ਼ੁਰ ਦੇ ਪਵਿੱਤਰ ਵਚਨ ਨੂੰ ਪੜ੍ਹਦੇ ਹਾਂ
ਜੀ,
ਆਪਾਂ ਸੰਤ ਲੂਕਾ ਦੀ ਪੁਸਤਕ ਨੂੰ ਪੜ੍ਹਦੇ ਹਾਂ, ਉਹਦਾ ਪੰਜ ਬਾਪ ਉਹਦੀ 17 ਆਇਤ ਤੋਂ ਪੜ੍ਹਦੇ ਤਾਂ ਲਿਖਿਆ, ਇੱਕ ਦਿਨ ਯੇਸ਼ੂ ਉਪਦੇਸ਼ ਦੇ ਰਹੇ ਸਨ ਅਤੇ ਪਰਮੇਸ਼ਵਰ ਦੀ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸ਼ਕਤੀ ਉਹਨਾਂ ਵਿੱਚ ਸੀ। ਉਸ ਵੇਲੇ ਉਹਨਾਂ ਕੋਲ ਫਰੀਸੀ ਅਤੇ ਧਰਮ ਗ੍ਰੰਥੀ ਜੋ ਗਲੀਲ ਅਤੇ ਯਹੂਦੀਆ ਦੇ ਨਗਰਾਂ ਅਤੇ ਯਰੂਸ਼ਲਮ ਤੋਂ ਆਏ ਹੋਏ ਸਨ ਬੈਠੇ ਹੋਏ ਸਨ। ਕੁਝ ਲੋਕ ਇੱਕ ਬਿਮਾਰ ਆਦਮੀ ਨੂੰ ਮੰਜੀ ਉੱਤੇ ਪਾ ਕੇ ਉੱਥੇ ਲਿਆਏ। ਉਸ ਆਦਮੀ ਨੂੰ ਅਧਰੰਗ ਦਾ ਰੋਗ ਸੀ। ਉਹ ਉਸ ਨੂੰ ਮੰਜੀ ਸਣੇ ਘਰ ਦੇ ਅੰਦਰ ਲੈ ਜਾਣ ਅਤੇ ਯਿਸੂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਹਨਾਂ ਨੂੰ ਭੀੜ ਦੇ ਕਾਰਨ ਘਰ ਦੇ ਅੰਦਰ ਜਾਣ ਦਾ ਰਾਹ ਨਾ ਲੱਭਿਆ ਤੇ ਉਹ ਛੱਤ ਉੱਤੇ ਚੜ੍ਹ ਗਏ ਅਤੇ ਖਪਰੈਲ ਖੋਲ੍ਹ ਕੇ ਮੰਜੀ ਸਮੇਤ ਉਸ ਬਿਮਾਰ ਨੂੰ ਅੰਦਰ ਯਿਸੂ ਦੇ ਸਾਹਮਣੇ ਉਤਾਰ ਦਿੱਤਾ। ਯਿਸੂ ਨੇ ਉਹਨਾਂ ਦਾ ਵਿਸ਼ਵਾਸ ਦੇ ਕੇ ਉਸ ਆਦਮੀ ਨੂੰ ਆਖਿਆ, ਤੇਰੇ ਪਾਪ ਮਾਫ਼ ਹੋਏ। ਇਹ ਸੁਣ ਕੇ ਫਰੀਸੀ ਅਤੇ ਧਰਮ ਗ੍ਰੰਥੀ ਆਪਣੇ ਮਨਾਂ 'ਚ ਸੋਚਣ ਲੱਗੇ, ਇਹ ਕੌਣ ਹੈ ਪਾਪ ਮਾਫ਼ ਕਰਨ ਵਾਲਾ? ਇਹ ਪਰਮੇਸ਼ਵਰ ਦੀ ਨਿੰਦਾ ਕਰ ਰਿਹਾ ਹੈ, ਸਿਵਾਏ ਇੱਕ ਪਰਮੇਸ਼ਵਰ ਤੋਂ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸਕਦਾ। ਉਹਨਾਂ ਦੀਆਂ ਸੋਚਾਂ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਕਿਉਂ ਸੋਚ ਰਹੇ ਹੋ? ਸੌਖਾ ਕੀ ਹੈ, ਇਹ ਕਹਿਣਾ ਤੇਰੇ ਪਾਪ ਮਾਫ਼ ਹੋਏ ਜਾਂ ਇਹ ਕਹਿਣਾ ਉੱਠ ਤੇ ਜਾ ਕਰ ਜਾ? ਪਰ ਇਸ ਤੋਂ ਤੁਸੀਂ ਜਾਣ ਲਓ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਵੀ ਹੈ। ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ। ਉਸੇ ਵੇਲੇ ਉਹ ਆਦਮੀ ਆਪਣੀ ਮੰਜੀ ਨੂੰ, ਜਿਸ ਉੱਤੇ ਉਹ ਲੰਮਾ ਪਿਆ ਹੋਇਆ ਸੀ, ਚੁੱਕ ਕੇ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਚੰਗਾ ਹੋ ਕੇ ਆਪਣੇ ਘਰ ਨੂੰ ਚਲਾ ਗਿਆ। ਇਹਦੇ 'ਚ ਅਸੀਂ ਦੇਖਦੇ ਹਾਂ, ਲਿਖਿਆ ਯਿਸੂ ਮਸੀਹ ਬਿਮਾਰਾਂ ਨੂੰ ਉਪਦੇਸ਼ ਦੇ ਰਹੇ ਸਨ
ਜੀ,
ਅਤੇ ਪਰਮੇਸ਼ਵਰ ਕੋਲ ਤਾਕਤ ਸੀ ਬਿਮਾਰਾਂ ਨੂੰ ਚੰਗਾ ਕਰਨ ਦੀ, ਜਿਹੜੀ ਪਿਤਾ ਨੇ ਉਹਨਾਂ ਨੂੰ ਦਿੱਤੀ ਸੀ। ਲਿਖਿਆ ਇੱਕ ਬਿਮਾਰ ਆਦਮੀ ਨੂੰ ਜਦੋਂ ਉਹ ਪਰਮੇਸ਼ਵਰ ਦੇ ਕੋਲ ਲੈ ਕੇ ਆਏ ਤਾਂ ਉਹਨਾਂ ਨੂੰ ਕਿਹਾ ਕਿ ਪ੍ਰਭੂ ਇੱਥੇ ਹੱਥ ਰੱਖ ਕੇ ਉਹਨੂੰ ਚੰਗਾ ਕਰੋ, ਅਤੇ ਯਿਸੂ ਮਸੀਹ ਨੇ ਕਿਹਾ, ਜਾ, ਤੇਰੇ ਪਾਪ ਮਾਫ਼ ਹੋਏ। ਯਿਸੂ ਮਸੀਹ ਜਾਣਦੇ ਸੀ ਕਿ ਇਹਦੀ ਬਿਮਾਰੀ ਦਾ ਕਾਰਨ ਇਹਦੇ ਪਾਪ ਹੈ। ਜਦੋਂ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਅੱਜ ਲੋਕ ਬੋਲਦੇ ਮੈਨੂੰ ਬੁਖਾਰ ਹੈ ਜੀ, ਡਾਕਟਰ ਉਹਨੂੰ ਸਿੱਧਾ ਹੀ ਉਹ ਦੱਸਦਾ ਮੈਨੂੰ 10 ਦਿਨ ਤੋਂ ਬੁਖਾਰ ਨਹੀਂ, ਡਾਕਟਰ ਉਹਨੂੰ ਸਿੱਧਾ ਪੈਰਾਸੀਟਾਮੋਲ ਨਹੀਂ ਦਿੰਦੇ
ਜੀ,
ਉਹ ਇੱਕ ਦਿਨ ਪੈਰਾਸੀਟਾਮੋਲ ਦੇਣਗੇ, 2 ਦਿਨ ਦੇਣਗੇ, 3 ਦਿਨ ਦੇਣਗੇ। ਅਗਰ ਬੁਖਾਰ ਨਹੀਂ ਗਿਆ ਤਾਂ ਮਤਲਬ ਉਹਨੂੰ ਪੈਰਾਸੀਟਾਮੋਲ ਦੀ ਲੋੜ ਨਹੀਂ, ਉਹਨੂੰ ਆਪਣਾ ਬਲੱਡ ਡਾਇਗਨੋਸ, ਉਹਨੂੰ ਆਪਣੇ ਬਲੱਡ ਨੂੰ ਚੈੱਕ ਕਰਨ ਦੀ ਲੋੜ ਹੈ ਕਿ ਇਹਦੇ ਬੁਖਾਰ ਦਾ ਕਾਰਨ ਕੀ ਹੈ।
ਬਿਲਕੁਲ,
ਉਸੇ ਤਰ੍ਹਾਂ ਯਿਸੂ ਮਸੀਹ ਨੇ ਉਹਦੀ ਪ੍ਰੋਬਲਮ ਨਹੀਂ ਦੇਖੀ। ਯਿਸੂ ਮਸੀਹ ਨੇ ਕਿਹਾ, ਤੇਰੀ ਪ੍ਰੋਬਲਮ ਤੇਰਾ ਅਧਰੰਗ ਨਹੀਂ ਹੈ, ਤੇਰੀ ਪ੍ਰੋਬਲਮ ਤੇਰੇ ਪਾਪ ਹੈ। ਔਰ ਯਿਸੂ ਮਸੀਹ ਨੇ ਕਿਹਾ, ਜਾ, ਤੇਰੇ ਪਾਪ ਮਾਫ਼
ਹੋਏ।
ਔਰ ਲੋਕਾਂ ਨੇ ਕਿਹਾ ਕਿ ਇਹ ਕੌਣ ਹੈ ਯਿਸੂ ਮਸੀਹ ਜਿਹੜਾ ਪਾਪ ਮਾਫ਼, ਪਰਮੇਸ਼ਵਰ ਨੂੰ ਛੱਡ ਕੇ ਔਰ ਪਾਪ ਮਾਫ਼ ਕੌਣ
ਕਰ ਸਕਦਾ?
ਉਹ ਨਹੀਂ ਸੀ ਜਾਣਦੇ ਕਿ ਪਿਤਾ ਬੰਦੇ ਦੀ ਇੱਕੋ ਹੀ ਜ਼ਬਾਨ ਹੁੰਦੀ। ਕਹਿੰਦੇ ਨਾ, ਬੰਦਾ ਜੇ ਤੂੰ ਬੰਦਾ ਹੈ, ਤੇਰੀ ਇੱਕੋ ਹੀ ਜ਼ਬਾਨ,
ਇੱਕੋ ਜ਼ਬਾਨ।
ਉਸੇ ਤਰ੍ਹਾਂ ਪਿਤਾ ਦੀ ਇੱਕੋ ਹੀ ਜ਼ਬਾਨ ਹੈ, ਉਹ ਜ਼ਬਾਨ ਸਰੀਰ ਲੈ ਕੇ ਆਈ, ਉਹਦਾ ਨਾਮ ਯਿਸੂ ਮਸੀਹ।
ਆਮੇਨ।
ਜਦੋਂ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਪਿਤਾ ਨੇ ਮੈਨੂੰ ਭੇਜਿਆ, ਜਿਹਨੇ ਮੈਨੂੰ ਦੇਖਿਆ ਉਹਨੇ ਪਿਤਾ ਨੂੰ ਦੇਖਿਆ, ਜਿਹਨੇ ਪਿਤਾ ਨੂੰ ਦੇਖਿਆ ਉਹਨੇ ਮੈਨੂੰ ਦੇਖਿਆ, ਮੇਰੇ ਕੋਲ ਅਧਿਕਾਰ ਹੈ ਮਨੁੱਖ ਦੇ ਪੁੱਤਰ, ਯਾਨੀ ਕਿ ਇਸ ਦੁਨੀਆਂ ਦੇ ਵਿੱਚ ਮੈਂ ਆਇਆ ਮਨੁੱਖ ਦੇ ਦੁਆਰਾ, ਮੇਰੇ ਕੋਲ ਅਧਿਕਾਰ ਹੈ ਪਾਪ ਮਾਫ਼ ਕਰਨ ਦਾ। ਲਿਖਿਆ ਹੁਣ ਪਰਮੇਸ਼ਵਰ ਨੇ ਕਿਹਾ, ਜਾ, ਤੇਰੇ ਪਾਪ ਮਾਫ਼ ਹੋਏ। ਅਤੇ ਲੋਕਾਂ ਨੇ ਕਿਹਾ, ਕਿੱਦਾਂ ਪਾਪ ਮਾਫ਼ ਕਰਤੇ? ਪਰਮੇਸ਼ਵਰ ਨੇ ਕਿਹਾ, ਕੀ ਸੌਖਾ ਇਹ ਕਹਿਣਾ ਤੇਰੇ ਪਾਪ ਮਾਫ਼ ਹੋਏ ਕਿ ਇਹ ਕਹਿਣਾ ਜਾ ਆਪਣੀ ਮੰਜੀ ਚੁੱਕ ਅਤੇ ਘਰ ਚਲਾ ਜਾ? ਕਿਉਂਕਿ ਇਹ ਕਹਿਣਾ ਔਖਾ ਹੈ ਕਿ ਮੰਜੀ ਚੁੱਕ ਅਤੇ ਘਰ ਚਲਾ ਜਾ, ਕਿਉਂਕਿ ਕਿਸੇ ਨੂੰ ਚੰਗਾ ਕਰਨਾ ਸੌਖੀ ਗੱਲ ਨਹੀਂ ਹੈ।
ਬਿਲਕੁਲ।
ਲੇਕਿਨ ਪਰਮੇਸ਼ਵਰ ਨੇ ਇਹ ਸਾਬਿਤ ਕਰਤਾ ਕਿ ਜੇ ਮੈਂ ਆਹ ਗੱਲ ਕਹਿ ਰਿਹਾ ਕਿ ਜਾ ਤੇਰੇ ਪਾਪ ਮਾਫ਼ ਹੋਏ, ਤੁਸੀਂ ਯਕੀਨ ਨਹੀਂ ਕਰ ਰਹੇ, ਹੁਣ ਤੁਸੀਂ ਯਕੀਨ ਕਰੋਗੇ ਜਦੋਂ ਮੈਂ ਇਹ ਬੋਲੂੰਗਾ ਮੰਜੀ ਚੁੱਕ, ਜਦੋਂ ਮੰਜੀ ਚੁੱਕੂਗਾ ਤੁਹਾਨੂੰ ਯਕੀਨ ਹੋ ਜੂਗਾ ਕਿ ਮੈਂ ਜੇ ਮੰਜੀ ਚੁਕਾ ਸਕਦਾ, ਚੰਗਾ ਕਰ ਸਕਦਾ, ਤਾਂ ਮੈਂ ਪਾਪ ਵੀ ਮਾਫ਼ ਕਰ ਸਕਦਾ।
ਆਮੇਨ। ਸਭ ਪ੍ਰਭੂ ਯਿਸੂ ਮਸੀਹ ਨੇ ਇਸ ਚੰਗਾਈ ਦੇ ਦੁਆਰਾ ਇਸ ਗੱਲ ਨੂੰ ਜ਼ਾਹਿਰ ਕੀਤਾ ਅਤੇ ਸਾਬਤ ਕੀਤਾ ਕਿ ਉਹਨਾਂ ਕੋਲ ਇਖਤਿਆਰ ਹੈ ਜਗਤ ਦੇ ਪਾਪ ਮਾਫ਼ ਕਰਨ ਦਾ,
ਜੀ। ਔਰ ਯਿਸੂ ਮਸੀਹ ਨੇ ਇਹ ਪਾਪ ਮਾਫ਼ ਲਿਖਿਆ ਬੈਲਾਂ ਦਾ, ਬੱਕਰਿਆਂ ਦਾ ਔਰ ਬਲੀਆਂ ਤੁਹਾਨੂੰ ਪਾਪ ਤੋਂ ਆਜ਼ਾਦ ਨਹੀਂ ਕਰ ਸਕਦੇ।
ਬਿਲਕੁਲ।
ਲਿਖਿਆ ਇੱਕ ਨਿਸ਼ਕਲੰਕ ਮੇਮਨਾ, ਯਾਨੀ ਯਿਸੂ ਮਸੀਹ ਆਪਣੇ ਖੂਨ ਨੂੰ ਬਹਾਏਗਾ। ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਸੀ, ਪਰਮੇਸ਼ਵਰ ਨੇ ਲਿਖਿਆ, ਪਰਮੇਸ਼ਵਰ ਨੇ ਉਹਨਾਂ ਨੂੰ ਚਮੜੇ ਦੇ ਅੰਗ ਰੱਖੇ ਬਣਾ ਕੇ ਦਿੱਤੇ। ਕਿੱਥੋਂ ਆਏ ਉਹ ਚਮੜੇ ਦੇ ਅੰਗ ਰੱਖੇ? ਪਰਮੇਸ਼ਵਰ ਨੇ ਉਦੋਂ ਹੀ ਮੇਮਨਾ ਬਲੀਦਾਨ ਕਰਤਾ ਸੀ ਔਰ ਦੱਸ ਦਿੱਤਾ ਸੀ ਕਿ ਇੱਕ ਮੇਮਨਾ ਆਦਮ ਅਤੇ ਹਵਾ ਦੇ ਲਈ ਬਲੀਦਾਨ ਕੀਤਾ ਜਾਊਗਾ, ਉਹਦੀ ਚਮੜੀ ਉਹਦੇ ਨਾਲ ਉਹਨਾਂ ਨੂੰ ਢੱਕਿਆ ਜਾਊਗਾ ਅਤੇ ਉਹਨਾਂ ਨੂੰ ਸਾਫ਼ ਕੀਤਾ ਜਾਊਗਾ।
ਆਮੈਨ। ਸੱਚਮੁੱਚ ਇੱਥੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਬਾਰੇ ਲਿਖਿਆ ਸੀਗਾ, ਔਰ ਜਿੱਦਾਂ ਤੁਸੀਂ ਕਿਹਾ ਬਾਈਬਲ 'ਚ ਲਿਖਿਆ ਹੈ ਕਿ ਕਿਸੇ ਜਾਨਵਰ ਦਾ ਬਲੀ ਜਾਂ ਉਹਦਾ ਲਹੂ ਇਨਸਾਨ ਦੇ ਪਾਪਾਂ ਨੂੰ ਮਾਫ਼ ਨਹੀਂ ਕਰ ਸਕਦਾ। ਔਰ ਅੱਜ ਅਸੀਂ ਦੁਨੀਆਂ 'ਚ ਦੇਖਦੇ ਹਾਂ ਕਈ ਜਗ੍ਹਾ ਲੋਕ ਅੱਜ ਵੀ ਬਲੀਆਂ ਦਿੰਦੇ ਨੇ ਔਰ ਕਈ ਕੁਛ ਕਰਦੇ ਨੇ, ਸੋਚਦੇ ਹੋਏ ਕਿ ਸਾਡੇ ਜਿਹੜੇ ਪਾਪ ਨੇ ਉਹ ਇਸ ਜਾਨਵਰ ਉੱਪਰ ਆ ਜਾਣ, ਔਰ ਉਹਦੇ ਸਿਰ 'ਤੇ ਹੱਥ ਰੱਖਦੇ ਨੇ ਜਾਨਵਰ ਦੇ ਔਰ ਉਹਦੇ ਬਲੀ ਦੇ ਦਿੰਦੇ ਨੇ ਕਿ ਮੈਂ ਅੱਜ ਤੋਂ ਪਾਪੀ ਨਹੀਂ ਹਾਂ, ਤੂੰ ਪਾਪੀ ਹੈ। ਲੇਕਿਨ ਬਾਈਬਲ 'ਚ ਲਿਖਿਆ ਕਿ ਯਿਸੂ ਦਾ ਲਹੂ ਹੀ ਉਹਦੇ 'ਚ ਹੀ ਸ਼ਕਤੀ ਹੈ, ਕਿਉਂਕਿ ਉਹ ਪਰਮੇਸ਼ਰ ਪਿਤਾ ਦਾ ਲਹੂ ਹੈ। क्योंकि प्रभु यीशु मसीह एक कुआरी द्वारा उसका जन्म होया, लेकिन प्रभु यीशु मसीह का कोई भी संसारिक पिता नहीं सी, वो परमेश्वर पिता का उन्होंने पुत्र कहा गया है। सो इसलिए उसदे च उन्होंने लहू चो शक्ति है जिहड़ी साडे सानू चंगा कर सकती है और साडे गुनाह माफ कर सकती है।
और जो परमेश्वर ने उन्होंने कहा कि जा तेरे पाप माफ होए
जी,
और जो असीं बाइबल नूं ध्यान नाल पढ़िए, जो पाप माफ होए उहदे बीमारियां चलिया गई। 38 साल के रोगी नूं परमेश्वर ने कहा कि जो उन्होंने पानी के कुंड के किनारे देखा कि तेनू उस पानी दे जड़ा जल्दी उतरदा ही, पहला उतरदा ही स्वर्गदूत जो हिलांदे सी उन्हूं, जड़ा पहला उतरदा ही वो चंगा हो जांदा
है।
तो यीशु मसीह ने उहदे कोल जाके देखा कि बहुत देर तो इत्थे पिया, उन्हें कहा कि तू क्यों नहीं चंगा होया, कि तू चंगा होना चाहना है कि कहिंदा परमेश्वर मेरे कोई बंदा नहीं गा जड़ा मैनू पानी हिलाण ते सब तो पहला उतार दे। यीशु मसीह ने कहा कि अपनी मंजी चुक तो घर चला जा, और उन्होंने यह भी गल दसी बाद चो मिल के कि फिर तो पाप ना करी, ऐदा ना होवे इस तो भारी मुसीबत तेरे ते आवे। परमेश्वर का चंगयाई देने का मकसद साढ़े धर्म नू बदलना नहीं, बल्कि चंगयाई दे के सानू यह साबित करना कि हुण तो पाप ना करी।
आमेन। असीं इस दुनिया च देखते हैं बहुत सारे लोग, कई लोग ने जिहड़े प्रभु नू यीशु नू जान लैंदे ने, लेकिन उहदे बावजूद भी वह अपनी जिंदगी गुनाह पाप च जींदे रहिंदे ने, यह सोचते हुए कि परमेश्वर का फजल है और प्रभु ने सानू माफ करता, इसलिए हुण असीं जो मर्जी कर सकते हैं। और मैं चाहना तुसीं इस बारे भी जरूर दर्शकों नू समझाओ।
देखो रोमियां च लिखिया, इब्रानियां च लिखिया कि जिहड़ी धरती एक बार पानी पैण दे साग ते पात उपजांदी है उस ओ आशीषित है।
बिल्कुल।
पर जिहड़ी धरती पानी पी के कांटे उपजांदी है वह निकम्मी ते श्रापित होने दे लई। लिखा जो तुसी परमेश्वर नाल मर गए, तुसी उहदे नाल बपतिस्मा लिया, तुसी मान लिया कि यीशु परमेश्वर है, तुसी उहदे नाल बपतिस्मा लैके, बपतिस्मा लैण दा मतलब तुसी गाड़े गए जिद्दां वह गाड़िया गया, उठन दा मतलब पानी चो बाहर निकलन दा मतलब है कि तुसी उठ गए, जी उठे यीशु मसीह लई। हुण तुहाडा शरीर ते मेरा शरीर ए मेरा नहीं है, ये परमेश्वर दा। लिखा अगला जीवन हुण परमेश्वर दे वचना दे मुताबिक बिताना। कित्थे आपां गलती करदे हां, पाप इंसान दा सब तो वड्डा दुश्मन है, शैतान नहीं। यीशु मसीह ने कहा, यहोवा पिता ने कहा, ज्ञान तो बिना मेरी प्रजा नाश हो।
बिल्कुल।
उन्हें नहीं कहा कि बहुत सारी दुष्ट आत्मावां दी वजह नाल प्रजा नाश हो रही, या बहुत सारे जादू टोने की वजह नाल प्रजा नाश हो रही। वह कहिंदा मेरे ज्ञान ना होने की वजह के नाल मेरी प्रजा नाश हो रही।
सचमुच बहुत सारे लोग जिस तरह तुसीं दस्या कि प्रभु के नाम नूं जानते हैं, लेकिन उन्होंने ज्ञान नहीं, उन्होंने सच्चाई पता नहीं है, उन्होंने पता ही नहीं है कि हुण प्रभु यीशु मसीह जो की ने और किदां वह नवी सृष्टि ने, और प्रभु यीशु मसीह ने उन्हां दी जिंदगी च सब कुछ नवा कर दिता है। और मैं देखिया कि बहुत सारे लोग जिहड़े विश्वास करते हैं अज भी अपने मुँह तो यही गल कहणगे, असी तां पापी हाँ, वह बख्श दिंदा, असी तां पापी हाँ, क्योंकि उन्होंने एहसास ही नहीं होया अजे तक कि प्रभु यीशु मसीह ने उन्होंने बिल्कुल नवे कर दिता और पुरानी चीज़ा खत्म हो गई।
जदों असी परमेश्वर ने कहा कि तेरे पाप माफ़ होए, पर उन्हें यह भी कहा कि हुण पाप ना करी। जो तुहाडे पुराने पाप माफ़ हो जाए, बाइबल के मुताबिक परमेश्वर, अगर तुसी परमेश्वर नूं पुछोगे कि प्रभु तो मेरे किहड़े पाप माफ़ किए सी, परमेश्वर कहेगा मैं नहीं जानता, क्योंकि जो मैं पाप माफ़ कर दिना मैं उन्होंने अपनी पिठ पिछे सुट दिना, मैं उन्होंने देखता नहीं, मैं उन्होंने याद नहीं करता। उस तरह जो तुसी परमेश्वर च आ गए तो लिखा हूँ अपनी जिंदगी पवित्रता च बितानी। शैतान तुहाडे प्रेम नूं तोड़ सकता है, क्योंकि वह भी प्रेम करता। लिखा एक दुष्ट आत्मा जो छड़ के जाती है तो बंदा काबिल नहीं ठहरता, तो सत्त दुष्ट आत्मावां नूं लैके आती। इहदा मतलब कि शैतान भी शैतान दे नाल प्रेम करता।
बिल्कुल।
शैतान को शैतानी प्रेम है, वह शैतान भी हैल्प करता लोगों की, वह भी भलाई करता अलग तरीकों के नाल,
अलग तरीके।
लेकिन कि चीज़ जी शैतान को है नहीं, पवित्रताई, पवित्रताई शैतान कभी नहीं तोड़ सकता। और बाइबल च लिखा पाप तो क्यों दूर रहना, अगर अज साडे कोई यंत्र या कोई मशीन होए जिदे नाल असीं लोकां नूं दिखा सकीए कि आह तुहाडे 20 साल बाद दी फोटो है, कोई पाप नहीं करेगा, कोई जानबूझ के जहर दा प्याला नहीं पीना चाहता। लेकिन शैतान जानबूझ के पाप नाल लिखिया वो साडा शरीर साडे हुण हवा नूं शैतान ने सिर्फ कहा सीगा फल खा, उहदे मुँह च तां नहीं पाया। शैतान सानूं आखदा, सानूं बोलदा, लेकिन करदे असीं,
करदे असीं।
दाऊद नूं शैतान ने दिखाया औरत नहारी सी, लिखिया उहने देखिया, जदों उन्हें देखिया उन्हें उसनू बुलाया, उहदे पति नू मरवाया, उन्हें मैरिज की, मैरिज करन तो बाद नतान नबी ने उन्हें कहा दाऊद नू तू पाप किया, ਤੁਹਿੱਤੀ ਉਰੀਆ ਨੂੰ ਮਰਵਾਤਾ, ਉਹਦੀ ਪਤਨੀ ਨੂੰ ਜਾਣ ਬੁੱਝ ਕੇ ਗਲਤ ਤਰੀਕੇ ਨਾਲ ਰੱਖਿਆ, ਹੁਣ ਪਰਮੇਸ਼ਵਰ ਤੈਨੂੰ ਸਜ਼ਾ ਦਊਗਾ, ਤੇਰਾ ਘਰਾਨਾ ਤੇਰੇ ਵਿਰੋਧ 'ਚ ਹੋਊਗਾ। ਦਾਊਦ ਜਾਣਦਾ ਸੀ ਪਰਮੇਸ਼ਵਰ ਨੂੰ, ਉਹਦੇ ਪਾਪ ਮਾਫ਼ ਹੋ ਚੁੱਕੇ ਸਨ, ਪਾਪ ਮਾਫ਼ ਹੋਣ ਦੇ ਕਰਕੇ, ਪਵਿੱਤਰਤਾਈ ਦੇ ਕਰਕੇ ਪਰਮੇਸ਼ਵਰ ਨੇ ਉਹਨੂੰ ਆਸ਼ੀਸ਼ਿਤ ਵੀ ਕੀਤਾ। ਲੇਕਿਨ ਇੱਕ ਟਾਈਮ ਆਇਆ ਜਦੋਂ ਦਾਊਦ ਫਿਰ ਪਾਪ ਦੀ ਗ੍ਰਿਫਤ ਦੇ ਵਿੱਚ ਜਕੜਿਆ ਗਿਆ, ਉਹਨੇ ਆਪਣੀ ਅੱਖਾਂ 'ਤੇ ਵਿਸ਼ਵਾਸ ਕੀਤਾ, ਜੋ ਸ਼ੈਤਾਨ ਨੇ ਕਿਹਾ ਉਹਦੇ ਵੱਲ ਕੰਨ ਲਗਾਇਆ। ਬਾਈਬਲ 'ਚ ਲਿਖਿਆ ਆਪਣੇ ਉਧਾਰ ਦੇ ਕੰਮ ਨੂੰ ਪੂਰਾ ਕਰਦੇ ਜਾਓ। ਇੱਕ ਵਾਰੀ ਤੁਹਾਡਾ ਉਧਾਰ ਹੋ ਗਿਆ, ਲੇਕਿਨ ਲਿਖਿਆ ਰੋਜ਼ ਰੋਜ਼ ਇੱਥੇ ਆਪਣਾ ਕੰਮ ਕਰਦੇ ਜਾਓ। ਜੋ ਦਾਊਦ ਨੇ ਪਾਪ ਕੀਤਾ, ਨਤਾਨ ਨਬੀ ਆ ਕੇ ਬੋਲਦਾ ਕਿ ਹੁਣ ਤੇਰੇ ਨਾਲ ਇੱਦਾਂ ਹੋਊਗਾ। ਦਾਊਦ ਨੇ ਕਿਹਾ ਕਿ ਮੈਂ ਮਾਫ਼ੀ ਮੰਗਦਾ, ਪਰਮੇਸ਼ਵਰ ਮੈਨੂੰ ਮਾਫ਼ ਕਰੇ। ਨਤਾਨ ਨੇ ਇੱਕ ਬਹੁਤ ਵਧੀਆ ਗੱਲ ਕਹੀ, ਕਹਿੰਦਾ ਪਰਮੇਸ਼ਵਰ ਤੈਨੂੰ ਮਾਫ਼ ਕਰਦਾ ਪਾਪ ਕਰਨ ਤੋਂ ਬਾਅਦ ਵੀ। ਇਹ ਪਰਮੇਸ਼ਵਰ ਦਾ ਕੀ ਹੈ, ਇਹ ਦਿਲ ਹੈ, ਉਹ ਮਾਫ਼ ਕਰਨ ਵਾਲਾ ਪਰਮੇਸ਼ਵਰ ਹੈ। ਲੇਕਿਨ ਮਾਫ਼ੀ ਦਾ ਮਤਲਬ ਇਹ ਨਹੀਂ ਕਿ ਉਹ ਪਾਪ ਦਾ ਰਿਜ਼ਲਟ ਤੈਨੂੰ ਨਹੀਂ ਮਿਲੂਗਾ। ਥੋੜ੍ਹੇ ਦਿਨਾਂ ਬਾਅਦ ਦਾਊਦ ਦਾ ਸਭ ਤੋਂ ਵੱਡਾ, ਦਾਊਦ ਦਾ ਬੇਟਾ ਅਬਸ਼ਾਲੋਮ ਉਹਦੇ ਖਿਲਾਫ਼ ਹੋਇਆ, ਤਲਵਾਰ ਚੱਕੀ, ਉਹਦੇ ਬੰਦਿਆਂ ਨੂੰ ਮਾਰਿਆ, ਦਾਊਦ ਨੂੰ ਭੱਜਣਾ ਪਿਆ। ਦਾਊਦ ਜਦੋਂ ਭੱਜਿਆ, ਲਿਖਿਆ ਉਹ ਪਹਾੜ ਦੀ ਚੋਟੀ 'ਤੇ ਭੱਜਦਾ ਜਾਂਦਾ ਸੀ, ਅਤੇ ਸੀਬਾ ਨਾਮ ਦਾ ਇੱਕ ਬੰਦਾ ਉਹਨੂੰ ਸ਼ਰਾਪਿਤ ਕਰਨ ਆਇਆ, ਉੱਤੇ ਮਿੱਟੀ ਸੁੱਟੀ, ਵੱਟੇ ਸੁੱਟੇ, ਔਰ ਕਿਹਾ ਕਿ ਪਰਮੇਸ਼ਵਰ ਨੇ ਤੇਰੇ ਨਾਲ ਬਦਲਾ ਦਿੱਤਾ ਕਿਉਂਕਿ ਤੂੰ ਸ਼ਾਊਲ ਨੂੰ ਮਾਰਿਆ। ਇਹਦਾ ਮਤਲਬ ਕੀ ਹੈ, ਪਾਪ ਤੁਹਾਨੂੰ ਉੱਥੇ ਲੈ ਕੇ ਜਾਂਦਾ ਜਿੱਥੋਂ ਤੁਸੀਂ ਨਿਕਲੇ ਸੀ। ਦਾਊਦ ਕਿੱਥੋਂ ਨਿਕਲਿਆ ਸੀ, ਪਹਾੜਾਂ ਤੋਂ, ਰੋਂਦਾ ਪਿੱਟਦਾ, ਕਿਉਂਕਿ ਦੁੱਖਾਂ 'ਚ ਸੀਗਾ ਉਹ। ਅਤੇ ਸ਼ੈਤਾਨ ਨੂੰ ਪਤਾ ਸੀ ਕਿ ਇਹਨੇ ਪਵਿੱਤਰਤਾਈ 'ਚ ਰਹਿ ਕੇ ਪਰਮੇਸ਼ਵਰ ਕੋਲ ਮਸਾ ਲੈ ਲਿਆ, ਰਾਜਾ ਬਣ ਗਿਆ। ਜੇ ਮੈਂ ਇਹਨੂੰ ਵਾਪਸ ਲੈ ਕੇ ਜਾਣਾ ਚਾਹੁੰਦਾ ਤਾਂ ਸਿਰਫ ਪਾਪ ਹੈ। ਉਹਨੇ ਪਾਪ ਦੀ ਐਂਟਰੀ ਕਰਵਾਈ, ਦਾਊਦ ਨੂੰ ਚੁੱਕ ਕੇ ਉੱਥੇ ਹੀ ਸੁੱਟ ਦਿੱਤਾ ਜਿੱਥੋਂ ਦਾਊਦ ਨਿਕਲਿਆ ਸੀ।
ਉਹ ਸ਼ੈਤਾਨ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਹਰ ਇਨਸਾਨ ਪਾਪ ਕਰ ਲਏ, ਕਿਉਂਕਿ ਪਾਪ ਇਨਸਾਨ ਅਤੇ ਪਰਮੇਸ਼ਰ ਦੇ ਵਿੱਚ ਇੱਕ ਦੀਵਾਰ ਬਣ ਕੇ ਖੜ੍ਹਾ ਹੋ ਜਾਂਦਾ ਹੈ, ਔਰ ਮਕਸਦ ਇਹੀ ਹੈ ਪਾਪ ਆਉਣ ਦਾ ਕਿ ਇਹ ਰੱਬ ਦੇ ਨਾਲ ਰਿਸ਼ਤੇ ਤੋਂ ਟੁੱਟ ਜਾਏ।
ਬਹੁਤ ਸਾਰੇ ਲੋਕ ਬੋਲਦੇ ਹੈ ਕਿ ਅਨੁਗ੍ਰਹਿ, ਪਰਮੇਸ਼ਵਰ ਦਾ ਅਨੁਗ੍ਰਹਿ, ਅਨੁਗ੍ਰਹਿ ਪਾਪ ਕਰਨ ਦਾ ਲਾਇਸੈਂਸ ਨਹੀਂ।
ਬਿਲਕੁਲ ਸਹੀ ਗੱਲ,
ਪਰਮੇਸ਼ਵਰ ਨੇ ਤੁਹਾਨੂੰ ਮਾਫ਼ ਕਰ ਦਿੱਤਾ, ਬਾਈਬਲ 'ਚ ਲਿਖਿਆ ਹੁਣ ਤੁਸੀਂ ਆਪਣੇ ਲਈ ਨਹੀਂ, ਹੁਣ ਤੁਸੀਂ ਪਰਮੇਸ਼ਵਰ ਲਈ ਜੀ ਰਹੇ।
ਬਿਲਕੁਲ ਸਹੀ,
ਔਰ ਉਸੇ ਤਰ੍ਹਾਂ ਦਾਊਦ ਜਾਣਦਾ ਸੀ ਕਿ ਮੇਰੀ ਜ਼ਿੰਦਗੀ ਤੋਂ, ਮੇਰੀ ਜ਼ਿੰਦਗੀ ਜਿਹੜੀ ਹੈ ਪਰਮੇਸ਼ਵਰ ਨਾਲ ਸੰਬੰਧਿਤ ਹੈ, ਇਹ ਤੋਂ ਪਰਮੇਸ਼ਵਰ ਦੀ ਮਹਿਮਾ ਹੋਣੀ ਚਾਹੀਦੀ, ਮੇਰੇ ਸਰੀਰ ਨੂੰ ਮੈਂ ਫੀਡ ਨਹੀਂ ਕਰਨਾ। ਸ਼ੈਤਾਨ ਦਾ ਖਾਣਾ ਕੀ ਹੈ, ਪਾਪ। ਅਗਰ ਤੁਸੀਂ ਚਾਹੁੰਦੇ ਹੋ ਸ਼ੈਤਾਨ ਨੂੰ ਮੋਟਾ ਤਾਜ਼ਾ ਕਰਨਾ, ਉਹਨੂੰ ਉਹਦੇ ਕੋਲੋਂ ਮੁੱਕੇ ਖਾਣੇ, ਤੁਹਾਨੂੰ ਖਵਾਓ, ਡੇਲੀ ਖਵਾਓ।
ਅੱਜ ਅਸੀਂ ਇਸ ਦੁਨੀਆ 'ਚ ਦੇਖਦੇ ਹਾਂ ਕਿ ਬਜਾਏ ਕਿ ਇਨਸਾਨ ਪਾਪ ਤੋਂ ਦੂਰ ਭੱਜੇ, ਇਨਸਾਨ ਪਾਪ ਵੱਲ ਭੱਜਦਾ ਜਦੋਂ ਵੀ ਉਹਨੂੰ ਮੌਕਾ ਵਿਖੇ। ਅਸੀਂ ਬਾਈਬਲ 'ਚ ਯੂਸਫ ਦੇ ਬਾਰੇ ਪੜ੍ਹਦੇ ਹਾਂ ਕਿ ਕਿੱਦਾਂ ਉਹਨੂੰ ਇੱਕ ਪਾਪ ਕਰਨ ਦਾ ਮੌਕਾ ਮਿਲਿਆ, ਔਰ ਬਾਰ ਬਾਰ ਔਰਤ ਉਹਨੂੰ ਉਕਸਾਉਂਦੀ ਸੀ ਕਿ ਉਹਦੇ ਨਾਲ ਸੋ ਜਾਏ, ਉਹਦੇ ਨਾਲ ਗਲਤ ਰਿਸ਼ਤਾ ਬਣਾਏ, ਲੇਕਿਨ ਬਾਈਬਲ 'ਚ ਲਿਖਿਆ ਉਹ ਤੋਂ ਦੂਰ ਭੱਜ ਗਿਆ। ਸਾਨੂੰ ਚਾਹੀਦਾ ਹੈ ਕਿ ਅਸੀਂ ਬਜਾਏ ਕਿ ਪਾਪ ਵੇਖ ਕੇ ਉਹਦੇ ਪਿੱਛੇ ਚੱਲੀਏ, ਸਾਨੂੰ ਪਾਪ ਤੋਂ, ਗੁਨਾਹ ਤੋਂ ਦੂਰ ਰਹਿਣ ਦੀ ਲੋੜ ਹੈ।
ਦੇਖੋ, ਸ਼ੈਤਾਨ ਦਾ ਮਕਸਦ ਪਾਪ ਨਹੀਂ, ਉਹਦਾ ਮਕਸਦ ਹੈ ਪਾਪ ਕਰਵਾ ਕੇ ਤੁਹਾਡੇ ਅੰਦਰ ਇੱਕ ਗਿਲਟੀ ਕੌਨਸ਼ੀਅਸ ਪੈਦਾ ਕਰਨਾ, ਤੁਹਾਡੇ ਅੰਦਰ ਅਪਰਾਧੀਪਨ ਦੀ ਭਾਵਨਾ ਪੈਦਾ ਕਰਨੀ, ਤੁਹਾਨੂੰ ਪਰਮੇਸ਼ਵਰ ਤੋਂ ਦੂਰ ਕਰਨਾ। ਜਦੋਂ ਆਦਮ ਨਾਲ ਪਰਮੇਸ਼ਵਰ ਡੇਲੀ ਮਿਲਦੇ ਸੀ, ਤਾਂ ਉਸ ਤੋਂ ਬਾਅਦ ਜਦੋਂ ਉਹਨੇ ਪਾਪ ਕੀਤਾ ਤਾਂ ਪਰਮੇਸ਼ਵਰ ਨੇ ਕਿਹਾ ਆਦਮ ਤੂੰ ਕਿੱਥੇ ਹੈ। ਆਦਮ ਦੇ ਅੰਦਰ ਇੱਕ ਡਰ ਆ ਗਿਆ, ਡਰ ਕਿੰਨੇ ਪਾਇਆ, ਪਾਪ ਨੇ। ਪਾਪ ਤੁਹਾਡੀ ਜਿਹੜੀ ਕਰੇਜ ਆ, ਤੁਹਾਡੀ ਜਿਹੜੀ ਦਲੇਰੀ ਆ, ਉਹ ਖਤਮ ਕਰ ਦਿੰਦਾ। ਜਦੋਂ ਦਾਊਦ ਨੇ ਪਾਪ ਕੀਤਾ, ਪਰਮੇਸ਼ਵਰ ਨੇ ਕਿਹਾ ਮੈਂ ਤੈਨੂੰ ਮਾਫ਼ ਕਰਤਾ। ਇੱਕ ਬੰਦਾ ਜਿਹੜਾ ਅੱਜ ਇੱਕ ਪੌੜੀ, ਦੂਸਰੀ, ਤੀਸਰੀ, ਚੌਥੀ, ਉਹ 100 ਪੌੜੀ ਚੜ੍ਹ ਜੇ, ਉਹ ਤੋਂ ਗਲਤੀ ਹੋ ਜਾਏ ਉਹਦੇ ਕੋਲੋਂ, ਉਹ ਫਿਰ ਨੀਚੇ ਗਿਰੇ, ਪਰਮੇਸ਼ਵਰ ਉਹਨੂੰ ਚੰਗਾ ਤਾਂ ਕਰ ਸਕਦਾ,
ਬਿਲਕੁਲ,
ਉਹਦੀਆਂ ਹੱਡੀਆਂ ਜੋੜ ਸਕਦਾ, ਉਹਨੂੰ ਫਿਰ ਤੋਂ ਜੀਵਨ ਦੇ ਸਕਦਾ, ਪਰ ਉਹਨੂੰ 100ਵੀਂ ਪੌੜੀ 'ਤੇ ਕਦੀ ਨਹੀਂ ਬਿਠਾ ਸਕਦਾ, ਉਹਨੂੰ ਫਿਰ ਤੋਂ ਇੱਕ ਤੋਂ ਸ਼ੁਰੂ ਕਰਨਾ ਪਏਗਾ। ਮੈਂ ਉਹੀ ਕਿਹਾ, ਅਗਰ ਅੱਜ ਮੇਰੇ ਕੋਈ ਯੰਤਰ ਹੋਵੇ ਕਿ ਮੈਂ 20 ਸਾਲ ਬਾਅਦ ਦੀ ਫੋਟੋ ਦਿਖਾ ਸਕਾਂ, ਤੁਹਾਡੀ ਆਹ ਤਸਵੀਰ ਹੈ, ਤਾਂ ਕੋਈ ਬੰਦਾ ਪਾਪ ਨਹੀਂ ਕਰੇਗਾ। ਕੋਈ ਬੰਦਾ ਆਪਣੀ ਉਸ ਡੈਸਟਨੀ ਨੂੰ, ਉਸ ਮੰਜ਼ਿਲ ਨੂੰ ਗਵਾਉਣਾ ਨਹੀਂ ਚਾਹੁੰਦਾ ਜਿਹਦੇ ਲਈ ਪਰਮੇਸ਼ਵਰ ਨੂੰ ਆਪਣੇ ਕੋਲ ਬੁਲਾਇਆ। ਸੈਮਸੰਗ ਦੇ ਮਰਨ ਦਾ ਕਾਰਨ ਕੀ ਸੀਗਾ, ਪਾਪ।
ਪਾਪ ਸੀ।
ਇਜ਼ਰਾਈਲੀਆਂ ਦੇ ਮਰਨ ਦਾ ਕਾਰਨ ਕੀ ਸੀਗਾ, ਪਾਪ। ਲਿਖਿਆ ਕਿਸੇ ਨੇ ਵਿਭਿਚਾਰ ਕੀਤਾ, ਕੋਈ ਪਰਮੇਸ਼ਵਰ ਦੇ ਸੇਵਕ ਦੇ ਖਿਲਾਫ਼ ਕੁੜਕੁੜਾਇਆ, ਕਿਸੇ ਨੇ ਆਪਣੇ ਸਰੀਰ ਵੱਲ ਧਿਆਨ ਦਿੱਤਾ, ਕਿਸੇ ਨੇ ਮੂਰਤੀ ਪੂਜਾ ਨੂੰ ਕੀਤਾ, ਅਲੱਗ ਅਲੱਗ ਪਾਪਾਂ ਦੇ ਕਰਕੇ ਲਿਖਿਆ ਉਹ ਮਾਰੇ ਗਏ। ਔਰ ਇਹੀ ਪਾਪ ਤੋਂ ਆਜ਼ਾਦ ਕਰਨ ਲਿਖਿਆ ਪ੍ਰਭੂ ਯਿਸੂ ਮਸੀਹ ਆਏ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਤੂੰ ਮੇਰੇ ਲਈ ਮਾਰਿਆ ਗਿਆ, ਤੂੰ ਆਪਣਾ ਲਹੂ ਮੇਰੇ ਲਈ ਬਹਾਇਆ, ਔਰ ਮੈਂ ਯਕੀਨ ਕਰਦਾ ਤੇਰੇ ਬਲੱਡ ਦੇ ਉੱਤੇ।
ਕਈ ਵਾਰ ਇਨਸਾਨ ਦੀ ਜ਼ਿੰਦਗੀ 'ਚ ਅਸੀਂ ਦੇਖਦੇ ਹਾਂ ਕਿ ਕਈ ਵਾਰ ਛੋਟੇ ਛੋਟੇ ਵੀ ਗੁਨਾਹ ਆ ਜਾਂਦੇ ਨੇ, ਔਰ ਕਈ ਵਾਰ ਜਦੋਂ ਇਨਸਾਨ ਛੋਟੇ ਛੋਟੇ ਗੁਨਾਹ ਤਾਂ ਗੁਨਾਹ ਹੈ, ਚਾਹੇ ਵੱਡਾ ਹੋਵੇ ਜਾਂ ਛੋਟਾ ਹੋਵੇ। ਅਸੀਂ ਬਾਈਬਲ 'ਚ ਐਸੇ ਕਈ ਨਮੂਨੇ ਦੇਖਦੇ ਹਾਂ, ਕਈਆਂ ਬਾਰੇ ਦੇਖਦੇ ਹਾਂ, ਜਿੱਦਾਂ ਯਹੂਦਾ ਇਸਕਰੋਤੀ ਸੀ, ਜਿਹਦੇ ਜਿਹਦਾ ਜਿਹਨੂੰ ਪੈਸੇ ਦਾ ਲਾਲਚ ਸੀ, ਧਨ ਦਾ ਲਾਲਚ ਸੀ। ਅੱਜ ਅਸੀਂ ਦੁਨੀਆ 'ਚ ਦੇਖਦੇ ਹਾਂ ਇਨਸਾਨ ਬਹੁਤ ਜ਼ਿਆਦਾ ਪੈਸੇ ਦੇ ਲਾਲਚ 'ਚ ਜ਼ਿੰਦਗੀ ਜਿੰਦਾ, ਉਹਦੇ ਲਈ ਉਹ ਰਿਸ਼ਵਤ ਲੈਣ ਲਈ ਤਿਆਰ ਹੈ, ਉਹਦੇ ਲਈ ਕਿਸੇ ਤਰ੍ਹਾਂ ਦਾ ਵੀ ਝੂਠ ਫਰੇਬ ਕਰਨ ਲਈ ਤਿਆਰ ਹੈ, ਔਰ ਉਹੀ ਪੈਸੇ ਦਾ ਲਾਲਚ ਅਖੀਰ ਉਹਦੇ ਲਈ ਫੰਦਾ ਬਣ ਗਿਆ ਔਰ ਉਹ ਹਮੇਸ਼ਾ ਲਈ ਨਾਸ਼ ਹੋ ਗਿਆ। ਔਰ ਕਈ ਵਾਰ ਇਨਸਾਨ ਕੀ ਕਰਦਾ, ਉਹ ਆਪਣੀ ਜ਼ਿੰਦਗੀ ਛੋਟੀ ਛੋਟੀ ਚੀਜ਼ਾਂ ਨੂੰ ਹਲਕੇ 'ਚ ਰਹਿੰਦਾ, ਉਹ ਕਹਿੰਦਾ ਮੈਂ ਕਿਹੜੇ ਵੱਡੇ ਵੱਡੇ ਪਾਪ ਕਰ ਰਿਹਾ, ਜਦਕਿ ਸ਼ੈਤਾਨ ਨੂੰ ਜਾਂ ਇਨਸਾਨ ਦੀ ਜ਼ਿੰਦਗੀ ਨੂੰ ਨਸ਼ਟ ਕਰਨ ਲਈ, ਉਹਦੀ ਜ਼ਿੰਦਗੀ 'ਚ ਕੰਮ ਕਰਨ ਲਈ ਇੱਕ ਛੋਟਾ ਜਿਹਾ ਗੁਨਾਹ ਹੀ ਉਹ ਭੇਜਦਾ ਹੈ ਤਾਂ ਕਿ ਇਨਸਾਨ ਦੀ ਜ਼ਿੰਦਗੀ 'ਚ ਖੁੱਲ੍ਹਾ ਰਸਤਾ ਹੋਵੇ।
ਸ਼ੈਤਾਨ ਤੁਹਾਡੀਆਂ ਪਰਿਸਥਿਤੀਆਂ ਨੂੰ ਇਸਤੇਮਾਲ ਕਰਦਾ।
ਬਿਲਕੁਲ।
ਯੂਸਫ ਦੀ ਪਰਿਸਥਿਤੀ ਕੀ ਸੀ ਕਿ ਉਹਦੇ ਭਰਾਵਾਂ ਨੇ ਉਹਨੂੰ ਧੋਖਾ ਦਿੱਤਾ, ਉਹਨੂੰ ਗੱਡੇ 'ਚ ਸੁੱਟਿਆ, ਉਹਨੂੰ ਛੱਡ ਕੇ ਚਲੇ ਗਏ, ਉਹਨੂੰ ਉਸ ਤੋਂ ਬਾਅਦ ਕੱਢਿਆ ਅਤੇ ਵੇਚ ਕੇ ਚਲੇ ਗਏ। ਉਸ ਤੋਂ ਬਾਅਦ ਹੁਣ ਤੁਸੀਂ ਸੋਚ ਸਕਦੇ ਹੋ, ਜੇ ਤੁਸੀਂ ਇਕੱਲੇ ਹੋ, ਕਿਸੇ ਬੇਗਾਨੇ ਦੇਸ਼ 'ਚ ਤੁਹਾਨੂੰ ਵੇਚ ਦਿੱਤਾ ਜਾਵੇ, ਔਰ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਨਹੀਂ ਹੈ, ਤੁਸੀਂ ਇੱਕ ਘਰ 'ਚ ਨੌਕਰੀ ਸ਼ੁਰੂ ਕਰਦੇ ਹੋ, ਤੁਸੀਂ ਇਕੱਲੇ ਹੋ, ਇਮੋਸ਼ਨਲ ਵੀ ਨੀਡ ਹੈ ਤੁਹਾਨੂੰ, ਤੁਹਾਨੂੰ ਫਿਜ਼ੀਕਲ ਨੀਡ ਵੀ ਹੈ, ਕੋਈ ਕੋਈ ਲੇਡੀ ਤੁਹਾਨੂੰ ਆ ਕੇ ਬੋਲਦੀ ਹੈ, ਤੁਹਾਡਾ 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 ਦੁੱਖ ਹੀ ਤੁਹਾਡੀ ਅਗਵਾਈ ਕਰ ਸਕਦਾ ਕਿ ਮੈਨੂੰ ਕੀ ਪਰਮੇਸ਼ਵਰ ਨੇ ਦਿੱਤਾ। ਮੈਨੂੰ ਤਾਂ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਸੀ ਕਿ ਮੈਂ ਤੈਨੂੰ ਉੱਚਾ ਕਰਾਂਗਾ, ਤੇਰੇ ਭਰਾ ਤੈਨੂੰ ਦੰਡਵਤ ਕਰਨਗੇ, ਪਰ ਮੇਰੇ ਨਾਲ ਹੋਇਆ ਕੀ? ਇਹਦਾ ਮਤਲਬ ਪਰਮੇਸ਼ਵਰ ਝੂਠਾ। ਬਾਈਬਲ 'ਚ ਲਿਖਿਆ ਪਰਮੇਸ਼ਵਰ ਆਪਣੀ ਹਰ ਯੋਜਨਾ ਨੂੰ ਅਲੱਗ ਅਲੱਗ ਤਰੀਕੇ ਨਾਲ ਪੂਰਾ ਕਰਦਾ। ਉਹਦੇ ਲਈ ਸਾਨੂੰ ਆਤਮਿਕ ਅੱਖਾਂ ਦੀ ਲੋੜ ਹੈ ਕਿ ਅਸੀਂ ਕਿੱਦਾਂ ਉਸ ਯੋਜਨਾ ਨੂੰ ਦੇਖ ਸਕੀਏ ਕਿ ਪਰਮੇਸ਼ਵਰ ਤੇਰੀ ਮਰਜ਼ੀ ਕੀ ਆ, ਉਹ ਦੇਖ ਸਕਦੇ ਹਾਂ ਆਪਾਂ ਇੰਤਜ਼ਾਰ ਕਰਕੇ। ਕਿੱਦਾਂ ਇੰਤਜ਼ਾਰ ਕਰ ਸਕਦੇ ਹਾਂ? ਇਹ ਗੱਲ ਗਾਰੰਟੀ ਹੈ ਔਰ ਇਹ ਗੱਲ ਪੱਕੀ ਹੈ, ਪਰਮੇਸ਼ਵਰ ਕਦੀ ਵੀ ਆਪਣੀ ਪੂਰੀ ਯੋਜਨਾ ਨੂੰ ਤੁਹਾਡੀ ਜ਼ਿੰਦਗੀ 'ਚ ਇੱਕਦਮ ਨਹੀਂ ਦੱਸਦਾ। ਯੂਸਫ ਦੀ ਜ਼ਿੰਦਗੀ 'ਚ ਇੱਕਦਮ ਨਹੀਂ ਦੱਸਿਆ, ਉਹਨੂੰ ਪਹਿਲਾਂ ਮਿਸਰ ਦੇ ਵਿੱਚ ਭੇਜਿਆ। ਪਰਮੇਸ਼ਵਰ ਜਾਣਦੇ ਸੀ ਅਗਰ ਇਹ ਮਿਸਰ 'ਚ ਨਹੀਂ ਜਾਊਗਾ ਤਾਂ ਅਕਾਲ ਦੇ ਟਾਈਮ ਜਦੋਂ ਇਜ਼ਰਾਈਲੀਆਂ ਉੱਤੇ ਪੈਣਾ, ਉਹਨਾਂ ਕੋਲ ਰੋਟੀ ਨਹੀਂ ਹੋਣੀ, ਸਾਰਿਆਂ ਨੇ ਮਰ ਜਾਣਾ। ਐਕਚੁਅਲੀ ਉਹ ਪਰਮੇਸ਼ਵਰ ਦਾ ਉਹਨੂੰ ਮਾਰਨ ਦਾ ਪਲਾਨ ਨਹੀਂ ਸੀਗਾ, ਪਰਮੇਸ਼ਵਰ ਦਾ ਉਹਦੇ ਪੂਰੇ ਪਰਿਵਾਰ ਨੂੰ ਬਚਾਉਣ ਦਾ ਪਲਾਨ ਸੀਗਾ। ਪਰ ਜਦੋਂ ਉਹ ਗਿਆ, ਉਹ ਇਕੱਲਾ ਸੀਗਾ, ਨਿਰਾਸ਼ ਸੀਗਾ, ਦੁਖੀ ਸੀਗਾ, ਪਾਪ ਕਰ ਸਕਦਾ ਸੀ, ਲੇਕਿਨ ਇੱਕ ਗੱਲ ਉਹਨੂੰ ਪਤਾ ਸੀ, ਮੈਂ ਪਾਪ ਕਰਾਂਗਾ, ਮੈਨੂੰ ਕਿਸੇ ਨੇ ਦੇਖਣਾ ਨਹੀਂ, ਮੇਰੇ ਮਾਲਿਕ ਨੇ ਨਹੀਂ ਦੇਖਣਾ, ਪਰ ਜਿੰਨੇ ਮੇਰੀ ਜ਼ਿੰਦਗੀ 'ਚ ਉਸ ਦਰਸ਼ਨ ਨੂੰ ਪੂਰਾ ਕਰਨਾ ਪਰਮੇਸ਼ਵਰ ਨੇ, ਉਹਨੇ ਮੈਨੂੰ ਦੇਖ ਲੈਣਾ।
ਬਿਲਕੁਲ।
ਜੇ ਉਹਨੇ ਮੈਨੂੰ ਦੇਖ ਲਿਆ, ਉਹਦੇ ਹੱਥਾਂ 'ਚ ਮੈਨੂੰ ਆਸ਼ੀਸ਼ ਕੌਣ ਲੈ ਕੇ ਦਊਗਾ? ਔਰ ਇਸੇ ਤਰ੍ਹਾਂ ਉਹਨੇ ਸੌਣ ਲਈ ਇਨਕਾਰ ਕੀਤਾ ਅਤੇ ਉਹਦੇ ਉਹਦਾ ਉਹਨੂੰ ਅਜ਼ਰ ਭੁਗਤਣਾ ਪਿਆ।
ਬਿਲਕੁਲ ਸਹੀ।
ਉਹਨੂੰ ਜੇਲ੍ਹ 'ਚ ਜਾਣਾ ਪਿਆ, ਉਹਦੀ ਵਾਈਫ ਨੇ ਗਲਤ ਇਲਜ਼ਾਮ ਲਾ ਦਿੱਤਾ ਕਿ ਇਹ ਮੇਰਾ ਰੇਪ ਕਰਨਾ ਹੈ, ਉਹਨੂੰ ਜਾਣਾ ਪਿਆ। ਜਦੋਂ ਉਹਨੂੰ ਜਾਣਾ ਪਿਆ, ਉਹ ਕਹਿੰਦਾ ਮੈਂ ਤਿਆਰ ਹਾਂ, ਪਰ ਮੈਂ ਪਾਪ ਨਹੀਂ ਕਰਨਾ, ਮੈਨੂੰ ਪਾਪ ਨਾ ਕਰਕੇ ਦੁੱਖ ਭੋਗਣਾ ਪਵੇ, ਮੈਂ ਤਿਆਰ ਹਾਂ। ਮੂਸਾ ਕੌਣ ਸੀਗਾ? ਮੂਸਾ ਨੇ ਕਿਹਾ ਸੀ, ਤੁਹਾਡੇ ਵਿੱਚੋਂ ਪਰਮੇਸ਼ੁਰ ਮੇਰੇ ਵਰਗਾ ਨਬੀ ਉਠਾਊਗਾ, ਜਿਹੜਾ ਉਹਦੀ ਸੁਣੂਗਾ ਉਹ ਨਾਸ਼ ਨਹੀਂ ਹੋਊਗਾ। ਉਹ ਕੌਣ ਸੀ? ਮੂਸਾ, ਅਗਰ ਤੁਸੀਂ ਮੂਸਾ ਅਤੇ ਯਿਸੂ ਮਸੀਹ ਨੂੰ ਕੰਪੇਅਰ ਕਰੋ, ਮੂਸਾ ਇੱਕ ਆਉਣ ਵਾਲਾ ਰਾਜਾ ਸੀ, ਗੱਦੀ 'ਤੇ ਬਹਿਣ ਵਾਲਾ ਸੀ, ਪਰ ਲਿਖਿਆ ਉਹ ਗੱਦੀ ਛੱਡ ਕੇ ਆਇਆ। ਉੱਦਾਂ ਹੀ ਪ੍ਰਭੂ ਯਿਸੂ ਮਸੀਹ ਰਾਜਿਆਂ ਦਾ ਰਾਜਾ, ਉਹ ਆਪਣੀ ਗੱਦੀ ਛੱਡ ਕੇ ਆਇਆ। ਮੂਸਾ ਨੇ ਆਪਣੀ ਪਦਵੀ ਛੱਡੀ, ਯਿਸੂ ਮਸੀਹ ਨੇ ਆਪਣੀ ਪਦਵੀ ਛੱਡੀ, ਔਰ ਲਿਖਿਆ ਉਹ ਧਰਤੀ ਦੇ ਉੱਤੇ ਆਇਆ ਸਾਨੂੰ ਬਚਾਉਣ ਦੇ ਲਈ, ਜਿਸ ਤਰ੍ਹਾਂ ਮੂਸਾ ਇਜ਼ਰਾਈਲੀਆਂ ਨੂੰ ਬਚਾਉਣ ਦੇ ਲਈ ਗਿਆ।
ਹਾਂ, ਬਾਈਬਲ 'ਚ ਜਿਸ ਤਰ੍ਹਾਂ ਲਿਖਿਆ ਕਿ ਆਗਿਆਕਾਰੀਤਾ ਬਲੀਦਾਨ ਨਾਲੋਂ ਵੱਧ ਕੇ ਹੈ, ਔਰ ਅੱਜ ਅਸੀਂ ਦੁਨੀਆ 'ਚ ਦੇਖਦੇ ਹਾਂ ਲੋਕ ਕਈ ਤਰ੍ਹਾਂ ਦੇ ਧਰਮੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਔਰ ਲੋਕ ਕਰਦੇ ਆ, ਜੋ ਕਿ ਬਹੁਤ ਅੱਛਾ ਹੈ, ਜਿਵੇਂ ਕਿਸੇ ਨੂੰ ਰੋਟੀ ਖਿਲਾਉਣਾ, ਪਾਣੀ ਪਿਲਾਉਣਾ, ਕਿਸੇ ਨੂੰ ਕੱਪੜੇ ਦੇਣਾ, ਔਰ ਕਈ ਚੀਜ਼ਾਂ ਅਸੀਂ ਦੇਖਦੇ ਹਾਂ। ਖਾਸ ਕਰ ਸਾਡੇ ਪੰਜਾਬ ਦਾ ਬਹੁਤ ਰਿਵਾਜ ਵੀ ਹੈ ਕਿ ਜਦੋਂ ਕਈ ਵਾਰ ਲੋਕ ਦੂਜੇ ਸ਼ਹਿਰਾਂ ਤੋਂ ਆਉਂਦੇ ਨੇ ਜਾਂ ਦੂਜੇ ਪ੍ਰਦੇਸ਼ਾਂ 'ਚੋਂ ਆਉਂਦੇ ਨੇ, ਉਹ ਆ ਕੇ ਦੱਸਦੇ ਨੇ ਕਿ ਅਸੀਂ ਤੁਹਾਡੇ ਪੰਜਾਬ 'ਚ ਇੱਕ ਚੀਜ਼ ਬਹੁਤ ਵਧੀਆ ਹੈ ਕਿ ਲੋਕ ਇਹਨਾਂ ਲੋਕ ਰੋਟੀ ਖਵਾਉਂਦੇ ਨੇ, ਪਾਣੀ ਪਿਆਉਂਦੇ ਨੇ, ਔਰ ਬਹੁਤ ਹੈਲਪਫੁਲ ਨੇ, ਬਹੁਤ ਅੱਛੀ ਗੱਲ ਹੈ, ਔਰ ਇਹ ਇੱਕ ਤਰ੍ਹਾਂ ਦੇ ਬਲੀਦਾਨ ਨੇ ਜੋ ਲੋਕ ਦਿੰਦੇ ਨੇ। ਲੇਕਿਨ ਪਰਮੇਸ਼ੁਰ ਦਾ ਵਚਨ ਦੱਸਦਾ ਕਿ ਆਗਿਆਕਾਰੀ ਦਾ ਉਹਦੇ ਨਾਲੋਂ ਵੱਧ ਕੇ ਹੈ। ਤਾਂ ਅੱਜ ਅਸੀਂ ਦੇਖਦੇ ਹਾਂ ਇਸ ਦੁਨੀਆ 'ਚ ਲੋਕ ਜਦੋਂ ਇਹ ਕੰਮ ਕਰਦੇ ਨੇ ਜੋ ਕਿ ਚੰਗੇ ਕੰਮ ਨੇ, ਉਹ ਇੱਥੋਂ ਹੀ ਖੁਸ਼ ਨੇ।
ਦੇਖੋ,
ਜਦਕਿ ਅਸਲੀ ਚੀਜ਼ਾਂ ਵੱਲ ਗੌਰ ਨਹੀਂ ਕਰਦੇ।
ਯਿਸੂ ਮਸੀਹ ਨੇ ਪੁਰਾਣੇ ਨਿਯਮ 'ਚ ਯਹੋਵਾ ਪਿਤਾ ਨੇ ਕਿਹਾ ਕਿ ਤੂੰ ਪਾਪ ਨਹੀਂ ਕਰਨਾ। ਕਿਹੜੇ ਪਾਪ? ਲਿਖਿਆ ਤੂੰ ਮੂਰਤੀ ਪੂਜਾ ਨਹੀਂ ਕਰਨੀ, ਵਿਭਿਚਾਰ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਹੱਤਿਆ ਨਹੀਂ ਕਰਨੀ, ਮਾਤਾ ਪਿਤਾ ਦੀ ਆਗਿਆ ਮੰਨੀ, ਲਾਲਚ ਨਹੀਂ ਕਰਨਾ। ਉਹਨੇ ਤੁਹਾਨੂੰ ਅਲੱਗ ਅਲੱਗ ਹੁਕਮ ਦਿੱਤੇ
ਜੀ,
ਪਰ ਉਹ ਕਹਿੰਦਾ ਤੂੰ ਚੋਰੀ ਨਹੀਂ ਕਰਨੀ। ਹੁਣ ਮੇਰਾ ਦਿਲ ਕਰਦਾ ਕਿ ਮੈਂ ਇਹ ਪੁਸਤਕ ਚੁਰਾ ਲਵਾਂ, ਪਰ ਮੈਂ ਦੇਖਦਾ ਕਿ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਤੂੰ ਚੋਰੀ ਨਹੀਂ ਕਰਨੀ, ਇਸ ਲਈ ਮੈਂ ਪੁਸਤਕ ਨਹੀਂ ਚੁਰਾਈ। ਪਰ ਮੇਰੇ ਦਿਲ 'ਚ ਕੀ ਹੈ? ਚੋਰੀ, ਚੋਰੀ ਦੀ ਭਾਵਨਾ ਹਾਲੇ ਵੀ ਮੇਰੇ ਦਿਲ 'ਚ। ਲਿਖਿਆ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਪਰਮੇਸ਼ਵਰ ਨੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਇੱਕ ਨਵੀਂ ਵਿਵਸਥਾ ਦੇਵਾਂਗਾ ਜਿਹੜੀ ਤੁਹਾਡੇ ਦਿਲਾਂ 'ਤੇ ਲਿਖੀ ਜਾਊਗੀ। ਹੁਣ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਮੈਂ ਹੁਣ ਬਲੱਡ ਤੋਂ ਆਜ਼ਾਦ ਹਾਂ। ਅੱਜ ਅਸੀਂ ਧਰਮੀ ਲੋਕਾਂ ਨੂੰ ਦੇਖਦੇ ਹਾਂ, ਕੋਈ ਬੋਲਦਾ ਮੈਂ ਮੀਟ ਨਹੀਂ ਖਾਂਦਾ ਜੀ, ਕੋਈ ਬੋਲਦਾ ਮੈਂ ਝੂਠ ਨਹੀਂ ਬੋਲਦਾ ਜੀ। ਜੇ ਉਹ ਝੂਠ ਨਹੀਂ ਬੋਲਦਾ ਤਾਂ ਉਹ ਜਨਾਨੀਆਂ ਵੱਲ ਦੇਖਦਾ, ਜੇ ਉਹ ਜਨਾਨੀਆਂ ਵੱਲੋਂ ਦੇਖਣਾ ਹਟ ਜਾਂਦਾ ਤਾਂ ਉਹ ਝੂਠ ਬੋਲਣ ਲੱਗਦਾ। ਜੋ ਕੁਛ ਨਹੀਂ ਕਰਦਾ ਤਾਂ ਉਹ ਲਾਲਚੀ ਹੈ, ਜੋ ਲਾਲਚੀ ਨਹੀਂ ਹੈ ਯਾਨੀ ਉਹ ਆਜ਼ਾਦ ਨਹੀਂ ਹੈ, ਉਹਦੇ 'ਚ ਕੁਛ ਗੁਣ ਹੈ ਔਰ ਕੁਛ ਅਵਗੁਣ ਹੈ। ਆਜ਼ਾਦ ਕੌਣ ਹੈ? ਅੱਜ ਲੋਕਾਂ ਨੂੰ ਦੇਖਦੇ ਹਾਂ ਬੋਲਦਾ ਮੈਂ ਆਹ ਨਹੀਂ ਕਰਦਾ ਜੀ, ਮੈਂ ਆਹ ਨਹੀਂ ਕਰਦਾ ਜੀ, ਪਰ ਉਹ ਕਿਤੇ ਨਾ ਕਿਤੇ ਫਸਿਆ ਹੋਇਆ। बट लिखा सिर्फ यीशु मसीह दे ब्लड च ताकत है कि तुहाडा दिल नहीं करेगा पाप करन दा।
सचमुच प्रभु यीशु मसीह दे लहू दे विच बड़ी सामर्थ है, बड़ी ताकत है। और जिस तरह तुसी दस रहे हो, मैनू प्रभु एक गल याद करा रहे कि एक नौजवान जिहड़ा प्रभु यीशु मसीह मगर चलना चाहता सी और प्रभु नू पुछया कि प्रभु मैं सिद्ध होने लई की करां, सो प्रभु ने कहा तू वह विचार ना कर, चोरी ना कर, बहुत सारियां गल्लां प्रभु ने उन्हों कहियां और एकदम खुश हो गया। उन्हें कहा प्रभु यह तो सारिया गल्लां मैं बचपन तो मानता आया, लेकिन प्रभु नू पता सी इन्हां गल्लां दे बावजूद भी इहदी जिंदगी च कमजोरी है। और जिस तरह पता तुसी दस्या, हो सकदा कोई इंसान पाप ना करता होए, झूठ ना बोलता होए, चोरी ना करता होए, डकैती ना करता होए, किसी का कतल ना करता होए, लेकिन किसी औरत वाल बुरी नज़र ना देखता होए। और प्रभु ने वचना च कहा कि जे तू औरत वाल बुरी नज़र ना देख लिया, तू वो व्यभिचार कर लिया। और सचमुच प्रभु का बहुत धन्यवाद होए कि परमेश्वर ने आ जिहड़ी सच्चाई है साड़ी जिंदगी जाहिर की है ता कि असी धोखे च जिंदगी ना जीए। और जिस तरह तुसी अज वचना तो दस्या है कि प्रभु ने कहा कि मैं अपनी व्यवस्था नवी व्यवस्था तुहाडे
अंदर तुहाडे
दिलां ते लिखांगा। प्रभु ने वादा किया कि मैं तुहानू अपना आत्मा दऊंगा, मैं तुहाडे तुहानू एक नवा दिल दऊंगा। सो प्रभु यीशु मसीह ते जदों एक इंसान सचमुच विश्वास करता है, प्रभु उहदे दिल नू बदल के रख देंदे ने, क्योंकि अपनी शक्ति नाल इंसान कुछ नहीं कर सकता। लेकिन असी जे चाह रखीए, अज असी प्रभु यीशु मसीह नू कहीए कि प्रभु मैं पापी हाँ, मैं गुनाहगार हाँ, मेरे पापा नू माफ करो, मेरी जिंदगी नू बदल, मैं पाप छड्डन की बड़ी कोशिश की, मैं हार गया, मैं तुहानूं दसना चाहना जी अज तुसी उस यीशु ते विश्वास करोगे जिहड़ा साडे लई इस दुनिया च आया, मरिया ते तीजे दिन जी उठिया, वह यीशु मसीह सामर्थी ने तुहाडे सारे गुनाहों नूं माफ करन दे लई। पास्टर जी तुहाडा बहुत धन्यवाद, तुसी अज परमेश्वर दे वचना तो सानूं समझाया। और मैं चाहना कि आखिर तुसी दर्शकों लिए दुआ करो और अज दर्शकों नूं तुसी कह सकते हो जे अज कोई यीशु ते विश्वास करना चाहता है वह कर सकता है अपने गुनाहों तो।
इस तरह दस चुका मैं तुहानूं, यीशु मसीह ने कहा जा तेरे पाप माफ होए।
आमीन।
अज वो परमेश्वर को गए से कि परमेश्वर हाथ रख के कह कि जा चंगा हो जा, यीशु मसीह ने कहा जा तेरे पाप माफ होए। अगर पाप माफ हो गए चंगाई आ जानी, पाप माफ हो गए बरकत आ जानी, पाप माफ हो गए सब कुछ हो जाना।
आमीन।
और उसी प्रेयर करिए सब लोगों लिए, अपने हाथों उठाओ जिन्हें भी इस प्रोग्राम देख रहे ने, और मेरे पीछे पीछे बोलो प्रभु यीशु मसीह मैं पापी हाँ, मैनू माफ़ कर, आज मैं विश्वास करता हाँ कि तुसी मेरे लिए मारे गए, गाड़े गए और तीसरे दिन मुर्दियां चो जी उठे। आज मैं अपनी जिंदगी तुहानू देना हाँ, अपने पाप अपने गुनाह तुहानू सौंपदा हाँ, अपने लहू नाल मैनू धो के बर्फ दिनाई वाइट सफेद शवेद कर दियो परमेश्वर। मैं अपनी जिंदगी तुहानू सौंपदा हाँ, आज तो तुसी मेरे उद्धार करता हो प्रभु यीशु मसीह, मेरे दिल चाहो, मेरे जीवन चाहो अपने वचन दे मुताबिक कि जिन्ने मेरे वचन नू जान देने मैं उन्हानू अपने बेटे और अपनी बेटियां होन दा हक देना। प्रभु यीशु मसीह अज मैं तुहाडे वचन नू कबूल करदा हाँ, मैं विश्वास करदा हाँ कि तुसी मैनू अपने कोल खिंच लिया, मैनू कबूल करो अपने बेटे अपनी बेटी दे रूप दे विच, यीशु मसीह दे सामर्थी नाम दे विच मंगदे हां। आमीन। आमीन।